ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ। ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ, ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਇਸ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ ਚੋਂ ਜਿਸ ਗੱਲ ਨੂੰ ਸਿੱਖਾਂਗੇ ਉਹ ਏ ਖੁਦਾ ਦੀ ਸ਼ਰੀਅਤ। ਆਓ ਸਾਥੀਓ, ਅਸੀਂ ਬਾਈਬਲ ਮੁਕੱਦਸ ਚੋਂ ਇਸ ਗੱਲ ਨੂੰ ਜਾਣੀਏ ਕਿ ਕਿਸ ਤਰ੍ਹਾਂ ਖੁਦਾ ਨੇ ਆਪਣੀ ਸ਼ਰੀਅਤ ਆਪਣੇ ਲੋਕਾਂ ਨੂੰ ਦਿੱਤੀ ਤੇ ਕਿਸ ਮਕਸਦ ਦੇ ਲਈ ਖੁਦਾ ਨੇ ਆਪਣੀ ਸ਼ਰੀਅਤ ਦਿੱਤੀ ਤੇ ਖੁਦਾ ਦੀ ਸ਼ਰੀਅਤ ਵਿੱਚ ਅਸੀਂ ਕੀ ਕੁਝ ਪਾਉਂਦੇ ਹਾਂ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਖਰੂਜ ਦੀ ਕਿਤਾਬ ਦੇ 20 ਬਾਬ ਦੀ ਪਹਿਲੀ ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਖੁਦਾਵੰਦ ਨੇ ਆ ਸਾਰੀਆਂ ਗੱਲਾਂ ਫਰਮਾਈਆਂ। ਸਾਥੀਓ, ਖੁਦਾਵੰਦ ਦਾ ਕਲਾਮ ਸਾਨੂੰ ਆ ਗੱਲ ਦੱਸਦਾ ਹੈ ਕਿ ਖੁਦਾਵੰਦ ਖੁਦਾ ਨੇ ਖੁਦ ਆਪਣੀ ਜ਼ੁਬਾਨ ਮੁਬਾਰਕ ਦੇ ਨਾਲ ਸ਼ਰੀਅਤ ਫਰਮਾਈ ਔਰ ਫਿਰ ਖੁਦਾਵੰਦ ਖੁਦਾ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਉਸ ਸ਼ਰੀਅਤ ਨੂੰ ਪੱਥਰ ਦੀ ਦੋ ਤਖਤੀਆਂ ਤੇ ਲਿਖਿਆ। ਅਸੀਂ ਵੇਖਦੇ ਕਿ ਜਦੋਂ ਖੁਦਾਵੰਦ ਨੇ ਆਪਣੀ ਸ਼ਰੀਅਤ ਆਪਣੇ ਲੋਕਾਂ ਨੂੰ ਦੇਣੀ ਸੀ ਤੇ ਖੁਦਾਵੰਦ ਨੇ ਪਹਿਲੋਂ ਆਪਣੇ ਲੋਕਾਂ ਦੇ ਨਾਲ ਕਲਾਮ ਕੀਤਾ। ਖੁਦਾਵੰਦ ਖੁਦਾ ਨੇ ਹਜ਼ਰਤ ਮੂਸਾ ਨੂੰ ਫਰਮਾਇਆ ਕਿ ਲੋਕਾਂ ਦੇ ਕੋਲ ਜਾ ਤੇ ਅੱਜ ਤੇ ਕੱਲ ਉਹਨਾਂ ਨੂੰ ਪਾਕ ਕਰ ਤੇ ਉਹ ਆਪਣੇ ਕੱਪੜੇ ਧੋਣ ਤੇ ਤੀਜੇ ਦਿਨ ਤਿਆਰ ਰਹਿਣ, ਕਿਉਂਕਿ ਖੁਦਾਵੰਦ ਤੀਜੇ ਦਿਨ ਸਾਰਿਆਂ ਲੋਕਾਂ ਦੇ ਵੇਖਦੇ ਵੇਖਦੇ ਕੋਹੇ ਸੀਨਾ ਤੇ ਉਤਰ ਆਏਗਾ। ਸਾਥੀਓ, ਖੁਦਾਵੰਦ ਨੇ ਹਜ਼ਰਤ ਮੂਸਾ ਦੇ ਨਾਲ ਕਲਾਮ ਕੀਤਾ ਕਿ ਉਹ ਲੋਕਾਂ ਕੋਲ ਜਾਏ ਤੇ ਲੋਕਾਂ ਨੂੰ ਕਹੇ ਕਿ ਉਹ ਆਪਣੇ ਆਪ ਨੂੰ ਪਾਕ ਸਾਫ਼ ਕਰਨ, ਕਿਉਂਕਿ ਖੁਦਾਵੰਦ ਉਹਨਾਂ ਤੇ ਆਪਣੇ ਆਪ ਨੂੰ ਆਸ਼ਕਾਰਾ ਕਰੇਗਾ, ਉਹਨਾਂ ਨੂੰ ਆਪਣੀ ਸ਼ਰੀਅਤ ਅਤਾ ਫਰਮਾਏਗਾ। ਸਾਥੀਓ, ਖੁਦਾ ਦਾ ਮਕਸਦ ਸੀ ਕਿ ਆਪਣੀ ਸ਼ਰੀਅਤ ਦੇਣ ਦੇ ਮੌਕੇ ਨੂੰ ਸ਼ਰੀਅਤ ਦੇ ਬੁਲੰਦ ਮਰਤਬੇ ਦੇ ਮੁਤਾਬਿਕ ਨਹਾਇਤ ਸ਼ਾਨਦਾਰ ਤੇ ਪੁਰਜਲਾਲ ਮੰਜ਼ਰ ਪੇਸ਼ ਕਰੇ ਤਾਂ ਕਿ ਲੋਕ ਇਸ ਵਾਕਿਏ ਨੂੰ ਹਮੇਸ਼ਾ ਯਾਦ ਰੱਖਣ। ਸੋ ਹੁਕਮ ਦੇ ਮੁਤਾਬਿਕ ਉਹਨਾਂ ਨੇ ਤਿਆਰੀ ਕੀਤੀ, ਲੋਕਾਂ ਨੇ ਖੁਦਾ ਦੇ ਹਜ਼ੂਰ ਹਾਜ਼ਰ ਹੋਣ ਦੇ ਲਈ ਸੰਜੀਦਾ ਤਿਆਰੀ ਕੀਤੀ, ਆਪਣੇ ਬਦਨਾਂ ਨੂੰ, ਆਪਣੇ ਕੱਪੜਿਆਂ ਨੂੰ, ਉਹਨਾਂ ਨੇ ਹਰ ਕਿਸਮ ਦੀ ਆਲੂਦਗੀ ਤੋਂ ਪਾਕ ਕੀਤਾ। ਜਦੋਂ ਹਜ਼ਰਤ ਮੂਸਾ ਨੇ ਆਪਣੇ ਆਪ ਨੂੰ ਤੇ ਦੂਜਿਆਂ ਲੋਕਾਂ ਨੂੰ ਤਿਆਰ ਕੀਤਾ ਤਾਂ ਕਿ ਉਹ ਬਦੀ ਤੋਂ ਪਾਕ ਸਾਫ਼ ਹੋ ਕੇ ਖੁਦਾ ਦੇ ਨਾਲ ਮੁਲਾਕਾਤ ਕਰ ਸਕਣ, ਖੁਦਾਵੰਦ ਖੁਦਾ ਬੜੀ ਸ਼ਾਨ ਸ਼ੌਕਤ ਦੇ ਨਾਲ ਉਹਨਾਂ ਤੇ ਜ਼ਾਹਿਰ ਹੋਇਆ। ਤੇ ਜਿਵੇਂ ਕਿ ਅਸਾਂ ਬਾਈਬਲ ਮੁਕੱਦਸ ਚੋਂ ਆ ਗੱਲ ਪੜ੍ਹੀਏ ਕਿ ਫਿਰ ਖੁਦਾਵੰਦ ਨੇ ਆ ਸਾਰੀਆਂ ਗੱਲਾਂ ਫਰਮਾਇਆ। ਖੁਦਾਵੰਦ ਨੇ ਸਭ ਤੋਂ ਪਹਿਲਾਂ ਜਿਹੜਾ ਕਲਾਮ, ਜਿਹੜਾ ਹੁਕਮ ਆਪਣੇ ਲੋਕਾਂ ਨੂੰ ਦਿੱਤਾ ਉਹ ਆ ਸੀ ਕਿ ਖੁਦਾਵੰਦ ਤੇਰਾ ਖੁਦਾ ਜਿਹੜਾ ਤੈਨੂੰ ਮੁਲਕੇ ਮਿਸਰ ਤੋਂ ਤੇ ਗੁਲਾਮੀ ਦੇ ਘਾਰ ਤੋਂ ਕੱਢ ਲਿਆਇਆ ਮੈਂ ਵਾਂ। ਸਾਥੀ, ਖੁਦਾਵੰਦ ਆਪਣੇ ਲੋਕਾਂ ਨੂੰ ਆ ਗੱਲ ਯਾਦ ਦਿਲਾਉਂਦਾ ਹੈ ਕਿ ਮੈਂ ਹੀ ਉਹਨਾਂ ਦਾ ਰਹਿਨਮਾ ਵਾਂ, ਮੈਂ ਹੀ ਉਹਨਾਂ ਨੂੰ ਮੁਖਲਸੀ ਦੇਣ ਵਾਲਾ ਵਾਂ, ਮੈਂ ਹੀ ਉਹਨਾਂ ਨੂੰ ਮਿਸਰ ਤੋਂ ਕੱਢ ਕੇ ਲਿਆਇਆ ਵਾਂ। ਸਾਥੀਓ, ਜਦੋਂ ਖੁਦਾਵੰਦ ਨੇ ਆਪਣੇ ਲੋਕਾਂ ਨੂੰ ਆਪਣੀ ਸ਼ਰੀਅਤ ਦਿੱਤੀ, ਆਪਣੀ ਸ਼ਰੀਅਤ ਸੁਣਾਈ, ਉਸ ਵੇਲੇ ਖੁਦਾਵੰਦ ਨੇ ਉਹਨਾਂ ਨੂੰ ਆ ਹਦਾਇਤ ਕੀਤੀ ਕਿ ਉਹ ਇਹਨਾਂ ਸਾਰੀਆਂ ਗੱਲਾਂ 'ਤੇ ਅਮਲ ਕਰਨ ਜਿਨ੍ਹਾਂ ਦਾ ਮੈਂ ਉਹਨਾਂ ਨੂੰ ਹੁਕਮ ਦੇਣਾ ਵਾਂ। ਸਾਥੀਓ, ਖੁਦਾ ਦੀ ਸ਼ਰੀਅਤ ਜਿਹੜੀ ਉਹਨੇ ਕੋਹੇ ਸੀਨਾ 'ਤੇ ਆਪਣੇ ਲੋਕਾਂ ਨੂੰ ਦਿੱਤੀ ਉਹ 10 ਹੁਕਮਾਂ 'ਤੇ ਮੁਸ਼ਤਮਿਲ ਸੀ। ਅਤੇ ਅਸੀਂ ਵੇਖਣਾ ਕਿ ਇਹਨਾਂ 10 ਹੁਕਮਾਂ ਵਿੱਚ ਉਹਨਾਂ ਅਸੂਲਾਂ ਨੂੰ ਤਫਸੀਲ ਦੇ ਨਾਲ ਬਿਆਨ ਕੀਤਾ ਗਿਆ ਜਿਨ੍ਹਾਂ 'ਤੇ ਇਨਸਾਨ ਨੇ ਅਮਲ ਕਰਨਾ ਸੀ। ਖੁਦਾਵੰਦ ਨੇ ਆਪਣਾ ਪਹਿਲਾ ਹੁਕਮ ਇਨਸਾਨ ਨੂੰ ਆ ਦਿੱਤਾ। 10 ਹੁਕਮਾਂ ਵਿੱਚ ਜਿਹੜਾ ਸੀ ਪਹਿਲਾ ਹੁਕਮ ਖੁਦਾ ਦਾ ਪਾਣੇ ਆ ਉਹ ਆਏ ਕਿ ਮੇਰੇ ਹਜ਼ੂਰ ਤੂੰ ਗੈਰ ਮਬੂਦਾ ਨੂੰ ਨਾ ਮੰਨੀ। ਸਾਥੀਓ, ਸਿਰਫ ਖੁਦਾ ਹੀ ਜਿਹੜਾ ਅਜ਼ਲੀ ਤੇ ਅਬਦੀ ਖੁਦਾ ਹੈ, ਜਿਹੜਾ ਕਾਇਨਾਤ ਦਾ ਖਾਲਿਕ ਤੇ ਮਾਲਿਕ ਹੈ, ਉਹੀ ਤਾਜ਼ੀਮ ਤੇ ਇਬਾਦਤ ਦੇ ਲਾਇਕ ਹੈ। ਇਨਸਾਨ ਨੂੰ ਕਿਸੇ ਹੋਰ ਸ਼ੈ ਨੂੰ ਆਪਣੀ ਮੁਹੱਬਤ ਜਾਂ ਇਬਾਦਤ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਨਹੀਂ ਹੈ। ਜਿਹੜੀ ਸ਼ੈ ਖੁਦਾ ਦੀ ਮੁਹੱਬਤ ਨੂੰ ਘੱਟ ਕਰ ਦੇਵੇ ਉਹ ਸ਼ੈ ਸਾਡੇ ਲਈ ਗੈਰ ਮਬੂਦ ਹੈ। ਤੇ ਖੁਦਾਮਦ ਫਰਮਾਂਦਾ ਕਿ ਤੂੰ ਮੇਰੇ ਹਜ਼ੂਰ ਗੈਰ ਮਬੂਦਾਂ ਨੂੰ ਨਾ ਮੰਨੀ। ਖੁਦਾਮਦ ਨੇ ਇਨਸਾਨ ਨੂੰ ਆ ਹੁਕਮ ਦਿੱਤਾ ਹੈ ਕਿ ਉਹ ਸਿਰਫ ਉਹਦੀ ਹੀ ਇਬਾਦਤ ਕਰੇ, ਕਿਉਂਕਿ ਉਹੀ ਇਸ ਜਹਾਨ ਦਾ ਖਾਲਿਕ ਤੇ ਮਾਲਿਕ ਹੈ, ਉਹੀ ਜ਼ਿੰਦਾ ਖੁਦਾ ਹੈ। ਔਰ ਫਿਰ ਖੁਦਾ ਨੇ ਦੂਜਾ ਹੁਕਮ ਆ ਦਿੱਤਾ ਕਿ ਤੂੰ ਆਪਣੇ ਲਈ ਕੋਈ ਤਰਾਸ਼ੀ ਹੋਈ ਮੂਰਤ ਨਾ ਬਣਾਈ, ਨਾ ਕਿਸੇ ਸ਼ੈ ਦੀ ਸੂਰਤ ਬਣਾਈ ਜਿਹੜੀ ਉੱਤੇ ਆਸਮਾਨ ਤੇ ਜਾਂ ਥੱਲੇ ਜ਼ਮੀਨ ਤੇ ਜਾਂ ਜ਼ਮੀਨ ਦੇ ਥੱਲੇ ਪਾਣੀ ਵਿੱਚ ਹੋਏ। ਤੂੰ ਉਹਨਾਂ ਦੇ ਅੱਗੇ ਸਜਦਾ ਨਾ ਕਰੀ ਤੇ ਨਾ ਉਹਨਾਂ ਦੀ ਇਬਾਦਤ ਕਰੀ। ਅਸੀਂ ਵੇਖਦੇ ਕਿ ਦੂਸਰੇ ਹੁਕਮ ਵਿੱਚ ਆ ਗੱਲ ਕਹੀ ਗਈ ਹੈ ਕਿ ਹਕੀਕੀ ਖੁਦਾ ਦੀ ਪ੍ਰਸਤਿਸ਼ ਬੁੱਤਾਂ ਜਾਂ ਅਲਾਮਤਾਂ ਦੇ ਜ਼ਰੀਏ ਨਾ ਕੀਤੀ ਜਾਏ। ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਬੁੱਤ ਪ੍ਰਸਤ ਕੌਮਾਂ ਅਦਾਵਾ ਕਰਦੇ ਨੇ ਕਿ ਉਹਨਾਂ ਦੇ ਮਾਬੂਦ ਮਹਿਜ਼ ਮੂਰਤਾਂ ਤੇ ਅਲਾਮਤਾਂ ਨੇ ਜਿਨ੍ਹਾਂ ਦੇ ਜ਼ਰੀਏ ਉਹ ਖੁਦਾ ਦੀ ਪ੍ਰਸਤਿਸ਼ ਕਰਦੇ ਨੇ। ਪਰ ਅਸੀਂ ਵੇਖਦੇ ਕਿ ਖੁਦਾ ਨੇ ਇੰਜ ਦੀ ਇਬਾਦਤ ਨੂੰ ਗੁਨਾਹ ਜ਼ਾਹਿਰ ਕੀਤਾ ਹੈ। ਅਗਰ ਅਸੀਂ ਆਪਣੇ ਅੱਗੇ ਕੋਈ ਤਰਾਸ਼ੀ ਹੋਈ ਮੂਰਤ ਰੱਖਦੇ ਹਾਂ, ਕਿਸੇ ਸ਼ੈ ਦੀ ਸੂਰਤ ਬਣਾਉਂਦੇ ਹਾਂ, ਕੋਈ ਬੁੱਤ ਰੱਖਦੇ ਹਾਂ, ਅਗਰ ਅਸੀਂ ਉਹਨੂੰ ਚੁੰਮਦੇ ਹਾਂ, ਉਹਨੂੰ ਸਜਦਾ ਕਰਦੇ ਹਾਂ, ਉਹਦੇ ਅੱਗੇ ਇਬਾਦਤ ਕਰਦੇ ਹਾਂ, ਤਾਂ ਫਿਰ ਆਹ ਗੱਲ ਕਹਿੰਦੇ ਹਾਂ ਕਿ ਅਸੀਂ ਤਾਂ ਖੁਦਾ ਦੀ ਇਬਾਦਤ ਕਰਾਂਦੇ ਹਾਂ। ਯਾਦ ਰੱਖੋ ਕਿ ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਅਗਰ ਅਸੀਂ ਆਪਣੇ ਲਈ ਕੋਈ ਤਰਾਸ਼ੀ ਹੋਈ ਮੂਰਤ ਬਣਾਉਂਦੇ ਹਾਂ, ਕੋਈ ਬੁੱਤ ਬਣਾਉਂਦੇ ਹਾਂ, ਕਿਸੇ ਦੀ ਵੀ ਸੂਰਤ ਬਣਾ ਕੇ ਉਹਦੇ ਅੱਗੇ ਝੁਕਨੇ ਹਾਂ, ਉਹਨੂੰ ਸਜਦਾ ਕਰਨੇ ਹਾਂ, ਉਹਦੀ ਇਬਾਦਤ ਕਰਨੇ ਹਾਂ, ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਇਸ ਤਰ੍ਹਾਂ ਦੀ ਇਬਾਦਤ ਗੁਨਾਹ ਨੂੰ ਜ਼ਾਹਿਰ ਕਰਦੀ ਹੈ। ਅਸਲੀ ਖੁਦਾ ਨੂੰ ਮਾਦੀ ਸ਼ੈਵਾਂ ਦੇ ਜ਼ਰੀਏ ਜ਼ਾਹਿਰ ਕਰਨ ਦੀ ਕੋਸ਼ਿਸ਼ ਇਨਸਾਨ ਵਿੱਚ ਖੁਦਾ ਦੇ ਤਸੱਵਰ ਨੂੰ ਪਸਤ ਕਰ ਦਿੰਦੀ ਹੈ। ਜਦੋਂ ਸਾਡਾ ਦਿਮਾਗ ਦਿਲ ਖੁਦਾ ਦੀ ਲਾਮਹਦੂਦ ਕਾਮਲੀਅਤ ਤੋਂ ਹਟ ਜਾਂਦਾ ਹੈ, ਉਸ ਵੇਲੇ ਅਸੀਂ ਖਾਲਿਕ ਦੀ ਬਜਾਏ ਮਖਲੂਕ ਦੀ ਤਰਫ ਰਾਗਿਬ ਹੋ ਜਾਂਦੇ ਹਾਂ। ਸੋ ਅਸੀਂ ਹਰ ਤਰ੍ਹਾਂ ਦੀ ਬੁੱਤ ਪ੍ਰਸਤੀ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੀਏ। ਅਸੀਂ ਆਪਣੇ ਸਾਹਮਣੇ ਕੋਈ ਤਰਾਸ਼ੀ ਹੋਈ ਮੂਰਤ ਨਾ ਰੱਖੀਏ। ਅਗਰ ਸਾਡੇ ਘਰਾਂ ਵਿੱਚ ਜਾਂ ਚਰਚ ਵਿੱਚ ਜਾਂ ਕਿਸੇ ਵੀ ਜਗ੍ਹਾ ਤੇ ਜਿੱਥੇ ਅਸੀਂ ਦੁਆ ਕਰਨੇ ਆ, ਜਿੱਥੇ ਅਸੀਂ ਇਬਾਦਤ ਕਰਨੇ ਆ, ਜਿੱਥੇ ਅਸੀਂ ਖੁਦਾ ਨੂੰ ਸਜਦਾ ਕਰਨੇ ਆ, ਅਗਰ ਉੱਥੇ ਕੋਈ ਮੂਰਤ ਪਾਈ ਜਾਂਦੀ ਹੈ, ਬੁੱਤ ਪਾਇਆ ਜਾਂਦਾ ਹੈ, ਅਸੀਂ ਉਹਨੂੰ ਹਟਾ ਦਈਏ ਜਾਂ ਅਸੀਂ ਉਸ ਜਗ੍ਹਾ ਤੇ ਨਾ ਜਾਈਏ, ਕਿਉਂਕਿ ਖੁਦਾਵੰਦ ਖੁਦ ਸਾਨੂੰ ਇਸ ਗੱਲ ਤੋਂ ਮਨਾ ਕਰਦਾ ਹੈ। ਖੁਦਾਵੰਦ ਫਰਮਾਉਂਦਾ ਕਿ ਮੈਂ ਗਯੂਰ ਖੁਦਾ ਵਾਂ। ਸਾਥੀਓ, ਖੁਦਾਵੰਦ ਫਰਮਾਉਂਦਾ ਕਿ ਮੈਂ ਗਯੂਰ ਖੁਦਾ ਵਾਂ ਜਿਹੜੇ ਮੇਰੇ ਨਾਲ ਅਦਾਵਤ ਰੱਖਦੇ ਨੇ, ਜਿਹੜੇ ਮੇਰੇ ਨਾਲ ਦੁਸ਼ਮਣੀ ਰੱਖਦੇ ਨੇ, ਉਹਨਾਂ ਦੀ ਔਲਾਦ ਨੂੰ ਮੈਂ ਤੀਸਰੀ ਤੇ ਚੌਥੀ ਪੁਸ਼ਤ ਤੱਕ ਬਾਪ ਦਾਦਾ ਦੀ ਬਦਕਾਰੀ ਦੀ ਸਜ਼ਾ ਦੇਣਾ ਵਾਂ। ਸਾਥੀਓ, ਆ ਗੱਲ ਸੱਚ ਹੈ ਕਿ ਬੱਚੇ ਵਾਲਦੈਨ ਦੀ ਬਦਕਾਰੀ ਦੇ ਨਤਾਇਜ ਦੀ ਵਜ੍ਹਾ ਤੋਂ ਤਕਲੀਫ ਬਰਦਾਸ਼ਤ ਕਰਦੇ ਨੇ, ਪਰ ਉਹਨਾਂ ਨੂੰ ਵਾਲਦੈਨ ਦੇ ਗੁਨਾਹ ਦੀ ਸਜ਼ਾ ਨਹੀਂ ਮਿਲਦੀ ਜਦੋਂ ਤੱਕ ਕਿ ਉਹ ਉਹਨਾਂ ਦੇ ਗੁਨਾਹਾਂ ਵਿੱਚ ਸ਼ਰੀਕ ਨਾ ਹੋਣ। ਬੇਸ਼ੱਕ ਇੰਜ ਹੁੰਦਾ ਹੈ ਕਿ ਬੱਚੇ ਆਪਣੇ ਵਾਲਦੈਨ ਦੇ ਨਕਸ਼ੇ ਕਦਮ 'ਤੇ ਚੱਲਦੇ ਨੇ। ਵਿਰਾਸਤ ਅਤੇ ਨਮੂਨੇ ਦੇ ਜ਼ਰੀਏ ਬੱਚੇ ਆਪਣੇ ਬਾਪ ਦੇ ਗੁਨਾਹਾਂ ਵਿੱਚ ਸ਼ਰੀਕ ਹੋ ਜਾਂਦੇ ਨੇ। ਬੁਰੇ ਖੁਆਇਸ਼ਾਂ ਦੇ ਜ਼ਰੀਏ, ਬੁਰੇ ਆਰਾਮਾਂ 'ਤੇ ਚੱਲ ਕੇ ਉਹ ਆਪਣੇ ਗੁਨਾਹ ਦੀ ਸਜ਼ਾ ਪਾਉਂਦੇ ਨੇ। ਪਰ ਸਾਥੀ, ਉਹ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਖੁਦਾਵੰਦ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੌਬਾ ਤੱਕ ਨੌਬਤ ਚਾਹੁੰਦਾ ਹੈ। ਖੁਦਾਵੰਦ ਫਰਮਾਉਂਦਾ ਕਿ ਮੈਂ ਉਹਨਾਂ ਲੋਕਾਂ ਨਾਲ ਮੁਹੱਬਤ ਰੱਖਣਾ ਵਾਂ ਜਿਹੜੇ ਮੇਰੇ ਹੁਕਮਾਂ ਨੂੰ ਮੰਨਦੇ ਨੇ, ਮੈਂ ਉਹਨਾਂ 'ਤੇ ਰਹਿਮ ਕਰਨਾ ਵਾਂ। ਸੋ ਸਾਥੀਓ, ਜਦੋਂ ਅਸੀਂ ਸੱਚੇ ਖੁਦਾ ਦੀ ਇਬਾਦਤ ਕਰਨੇ ਹਾਂ, ਜਦੋਂ ਅਸੀਂ ਖੁਦਾ ਦੀ ਤਾਜ਼ੀਮ ਕਰਨੇ ਹਾਂ, ਖੁਦਾ ਨਾਲ ਮੁਹੱਬਤ ਰੱਖਨੇ ਹਾਂ, ਉਸ ਵੇਲੇ ਅਸੀਂ ਉਹਦੇ ਰਹਿਮ ਨੂੰ ਪਾਉਂਦੇ ਹਾਂ, ਆਪਣੇ ਗੁਨਾਹਾਂ ਤੋਂ ਮਾਫ਼ੀ ਪਾ ਲੈਂਦੇ ਹਾਂ, ਗੁਨਾਹ ਤੋਂ ਅਤੇ ਗੁਨਾਹ ਦੀ ਸਜ਼ਾ ਤੋਂ ਬਚ ਜਾਂਦੇ ਹਾਂ। ਫਿਰ ਅਸੀਂ ਖੁਦਾ ਦਾ ਜਿਹੜਾ ਤੀਜਾ ਹੁਕਮ ਪਾਉਂਦੇ ਹਾਂ, ਉਹ ਹੈ ਕਿ ਤੂੰ ਖੁਦਾਵੰਦ ਆਪਣੇ ਖੁਦਾ ਦਾ ਨਾਮ ਬੇਫਾਇਦਾ ਨਾ ਲਈ, ਕਿਉਂਕਿ ਜਿਹੜੇ ਉਹਦਾ ਨਾਮ ਬੇਫਾਇਦਾ ਲੈਂਦੇ ਨੇ, ਖੁਦਾਵੰਦ ਉਹਨਾਂ ਨੂੰ ਬੇਗੁਨਾਹ ਨਾ ਠਹਿਰਾਏਗਾ। ਸਾਥੀਓ, ਇਸ ਹੁਕਮ ਵਿੱਚ ਨਾ ਸਿਰਫ ਝੂਠੀ ਬਲਕਿ ਆਮ ਕਸਮ ਖਾਣ ਤੋਂ ਵੀ ਮਨਾ ਕੀਤਾ ਗਿਆ ਹੈ, ਬਲਕਿ ਉਹ ਸਾਨੂੰ ਖੁਦਾ ਦਾ ਨਾਮ ਮਜ਼ਾਕ ਜਾਂ ਲਾਪਰਵਾਹੀ ਦੇ ਨਾਲ ਲੈਣ ਤੋਂ ਮਨਾ ਕਰਦਾ ਹੈ। ਕਿ ਦਫ਼ਾ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬਗੈਰ ਸੋਚੇ ਸਮਝੇ ਮਜ਼ਾਕ ਵਿੱਚ, ਲਾਪਰਵਾਹੀ ਵਿੱਚ ਬੇਫਾਇਦਾ ਖੁਦਾ ਦਾ ਨਾਮ ਲੈਂਦੇ ਹਾਂ, ਅਸੀਂ ਖੁਦਾ ਦੇ ਨਾਮ ਦੀ ਬੇਹਰਮਤੀ ਕਰਦੇ ਹਾਂ, ਜਦਕਿ ਉਹਦਾ ਨਾਮ ਕਦੂਸ ਹੈ, ਉਹ ਮੁਹੀਬ ਹੈ, ਉਹ ਜਲਾਲ ਦਾ ਖੁਦਾ ਹੈ, ਉਹ ਪਾਕਿਜ਼ਗੀ ਦਾ ਖੁਦਾ ਹੈ। ਸੋ ਸਾਨੂੰ ਉਹਦੇ ਨਾਮ ਦਾ ਇਤਰਾਮ ਕਰਨਾ ਚਾਹੀਦਾ ਹੈ, ਉਹਦੇ ਮੁਕੱਦਸ ਨਾਮ ਦੀ ਤਾਜ਼ੀਮ ਕਰਨੀ ਚਾਹੀਦੀ ਹੈ, ਅਤੇ ਹਮੇਸ਼ਾ ਸੰਜੀਦਗੀ ਦੇ ਨਾਲ, ਇਤਰਾਮ ਦੇ ਨਾਲ ਉਹਦੇ ਨਾਮ ਦਾ ਜ਼ਿਕਰ ਕਰਨਾ ਚਾਹੀਦਾ ਹੈ। ਸਾਥੀ, ਚੌਥਾ ਹੁਕਮ ਖੁਦਾਵੰਦ ਦਾ ਆ ਹੈ। ਖੁਦਾਵੰਦ ਨੇ ਆਪਣੀ ਸ਼ਰੀਅਤ ਵਿੱਚ ਆਪਣੇ ਲੋਕਾਂ ਨੂੰ ਚੌਥਾ ਹੁਕਮ ਆ ਦਿੱਤਾ ਹੈ ਕਿ ਤੂੰ ਯਾਦ ਕਰਕੇ ਸੱਬਤ ਦਾ ਦਿਨ ਪਾਕ ਮੰਨੀ, 6 ਦਿਨਾਂ ਤੱਕ ਤੂੰ ਮਿਹਨਤ ਕਰਕੇ ਆਪਣਾ ਸਾਰਾ ਕੰਮ ਕਾਜ ਕਰੀ, ਪਰ 7ਵਾਂ ਦਿਨ ਖੁਦਾਵੰਦ ਤੇਰੇ ਖੁਦਾ ਦਾ ਸੱਬਤ ਹੈ, ਇਹਦੇ ਵਿੱਚ ਨਾ ਤੂੰ ਕੋਈ ਕੰਮ ਕਰੀ, ਨਾ ਤੇਰਾ ਬੇਟਾ, ਨਾ ਤੇਰੀ ਬੇਟੀ, ਨਾ ਤੇਰਾ ਗੁਲਾਮ, ਨਾ ਤੇਰੀ ਲੋਂਡੀ, ਨਾ ਤੇਰਾ ਛੁਪਾਇਆ, ਨਾ ਕੋਈ ਮੁਸਾਫਿਰ ਜਿਹੜਾ ਤੇਰੇ ਕੋਲ ਤੇਰੇ ਫਾਟਕਾਂ ਦੇ ਅੰਦਰ ਹੋਏ। ਕਿਉਂਕਿ ਖੁਦਾਵੰਦ ਨੇ 6 ਦਿਨਾਂ ਵਿੱਚ ਆਸਮਾਨ ਤੇ ਜ਼ਮੀਨ ਤੇ ਸਮੁੰਦਰ ਤੇ ਜੋ ਕੁਝ ਉਹਨਾਂ ਵਿੱਚ ਹੈ ਵੇ ਉਹ ਸਭ ਕੁਝ ਬਣਾਇਆ ਤੇ 7ਵੇਂ ਦਿਨ ਆਰਾਮ ਕੀਤਾ। ਇਸ ਲਈ ਖੁਦਾਵੰਦ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ ਤੇ ਇਹਨੂੰ ਮੁਕੱਦਸ ਠਹਿਰਾਇਆ। ਸਾਥੀਓ, ਇਸ ਹੁਕਮ ਵਿੱਚ ਅਸੀਂ ਵੇਖਦੇ ਹਾਂ ਕਿ ਸਬਤ ਨੂੰ ਨਵੇਂ ਕਾਨੂੰਨ ਦੀ ਹੈਸੀਅਤ ਦੇ ਨਾਲ ਪੇਸ਼ ਨਹੀਂ ਕੀਤਾ ਗਿਆ, ਬਲਕਿ ਇੱਕ ਐਸੇ ਹੁਕਮ ਦੇ ਤੌਰ ਨਾਲ ਪੇਸ਼ ਕੀਤਾ ਗਿਆ ਹੈ ਜਿਹਦੀ ਬੁਨਿਆਦ ਖਲਕਤ ਦੇ ਸ਼ੁਰੂ ਵਿੱਚ ਪਾਈ ਗਈ ਸੀ। ਅਸੀਂ ਵੇਖਦੇ ਹਾਂ ਕਿ ਸਬਤ ਨੂੰ ਖਾਲਿਕ ਦੇ ਕੰਮ ਦੀ ਵਾਹਿਦ ਯਾਦਗਾਰ ਦੇ ਤੌਰ ਨਾਲ ਯਾਦ ਕਰਕੇ ਪਾਕ ਮੰਨਣਾ ਚਾਹੀਦਾ ਹੈ। ਸਬਤ ਖੁਦਾ ਨੂੰ ਆਸਮਾਨ ਤੇ ਜ਼ਮੀਨ ਦਾ ਖਾਲਿਕ ਜ਼ਾਹਿਰ ਕਰਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਯਾਦ ਕਰਕੇ ਸਬਤ ਦੇ ਦਿਨ ਨੂੰ ਪਾਕ ਮੰਨੀਏ। ਸਬਤ ਖੁਦਾ ਨਾਲ ਇਨਸਾਨ ਦੀ ਵਫ਼ਾਦਾਰੀ ਦਾ ਇੱਕ ਖਾਸ ਨਿਸ਼ਾਨ ਹੈ। ਜਦੋਂ ਤੱਕ ਕੋਈ ਇਨਸਾਨ ਖੁਦਾ ਦੀ ਇਬਾਦਤ ਦੇ ਲਈ ਜ਼ਮੀਨ 'ਤੇ ਮੌਜੂਦ ਹੈ, ਅਸੀਂ ਵੇਖਦੇ ਹਾਂ ਕਿ ਸ਼ਰੀਅਤ ਵਿੱਚ ਜਿਹੜਾ ਚੌਥਾ ਹੁਕਮ ਹੈ ਇਹ ਹਮੇਸ਼ਾ ਤੱਕ ਰਹੇਗਾ। ਖੁਦਾ ਨੇ ਇਨਸਾਨ ਨੂੰ ਮਿਹਨਤ ਕਰਨ ਦੇ ਲਈ 6 ਦਿਨ ਦਿੱਤੇ ਨੇ ਅਤੇ ਉਹ 7ਵੇਂ ਦਿਨ ਦੇ ਬਾਰੇ ਮੁਤਾਲਬਾ ਕਰਦਾ ਹੈ ਕਿ 7ਵਾਂ ਦਿਨ ਖੁਦਾਵੰਦ ਤੇਰੇ ਖੁਦਾ ਦਾ ਦਿਨ ਨੇ, ਇਸ ਦਿਨ ਕੋਈ ਨਾ ਕੰਮ ਕਰੇ। ਸਾਥੀਓ, ਸਬਤ ਦੇ ਦਿਨ ਸਾਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਗਈ ਹੈ ਕਿ ਅਸੀਂ ਖੁਦਾ ਦੇ ਕੰਮਾਂ ਨੂੰ ਕਰੀਏ। ਅਸੀਂ ਬਿਮਾਰਾਂ ਨੂੰ, ਮੁਸੀਬਤ ਜ਼ਦਾ ਨੂੰ ਖੁਦਾ ਦੇ ਕਦਮਾਂ ਵਿੱਚ ਲੈ ਕੇ ਆਈਏ, ਖੁਦਾ ਦਾ ਪ੍ਰਚਾਰ ਕਰੀਏ, ਉਹਦੀ ਖਿਦਮਤ ਕਰੀਏ। ਸੋ ਅਸੀਂ ਸਬਤ ਦੇ ਦਿਨ ਨੂੰ ਮੁਕੱਦਸ ਜਾਣੀਏ ਕਿਉਂਕਿ ਆਹ ਖੁਦਾ ਦਾ ਦਿਨ ਨੇ। ਔਰ ਫਿਰ ਸਾਥੀਓ, ਖੁਦਾਵੰਦ ਦਾ ਜਿਹੜਾ 5ਵਾਂ ਹੁਕਮ ਸ਼ਰੀਅਤ ਵਿੱਚ ਪਾਇਆ ਜਾਂਦਾ ਹੈ ਉਹ ਹੈ ਕਿ ਤੂੰ ਆਪਣੇ ਬਾਪ ਦੀ, ਆਪਣੀ ਮਾਂ ਦੀ ਇੱਜ਼ਤ ਕਰੀ ਤਾਂ ਕਿ ਤੇਰੀ ਉਮਰ ਉਸ ਮੁਲਕ ਵਿੱਚ ਜਿਹੜਾ ਖੁਦਾਵੰਦ ਤੇਰਾ ਖੁਦਾ ਤੈਨੂੰ ਦਿੰਦਾ ਹੈ ਨਾਰਾਜ਼ ਹੋਏ। ਸੋ ਇਸ 5ਵੇਂ ਹੁਕਮ ਵਿੱਚ ਅਤਕਾਜ਼ਾ ਕੀਤਾ ਗਿਆ ਹੈ ਕਿ ਬੱਚੇ ਨਾ ਸਿਰਫ ਆਪਣੇ ਵਾਲਦੈਨ ਦੀ ਇੱਜ਼ਤ, ਅਤਾਤ ਤੇ ਫਰਮਾ ਬਰਦਾਰੀ ਕਰਨ, ਬਲਕਿ ਉਹਨਾਂ ਦੇ ਨਾਲ ਮੁਹੱਬਤ ਰੱਖਣ ਤੇ ਨਰਮੀ ਦੇ ਨਾਲ ਪੇਸ਼ ਆਉਣ, ਉਹਨਾਂ ਦੀਆਂ ਫਿਕਰਾਂ ਨੂੰ ਹਲਕਾ ਕਰਨ, ਉਹਨਾਂ ਦੀ ਇੱਜ਼ਤ ਕਰਨ, ਉਹਨਾਂ ਦਾ ਖਿਆਲ ਰੱਖਣ ਤੇ ਉਹਨਾਂ ਨੂੰ ਤਸੱਲੀ ਦੇਣ। ਔਰ ਫਿਰ ਅਸੀਂ ਜਿਹੜਾ 6ਵਾਂ ਹੁਕਮ ਪਾਉਂਦੇ ਹਾਂ ਉਹ ਹੈ ਕਿ ਤੂੰ ਖੂਨ ਨਾ ਕਰੀਂ। ਸਾਥੀਓ, ਜਦੋਂ ਅਸੀਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਾਂ ਉਸ ਵੇਲੇ ਅਸੀਂ ਖੁਦਾਵੰਦ ਦੇ ਇਸ ਹੁਕਮ ਨੂੰ ਤੋੜਨੇ ਹਾਂ। ਸੋ ਅਸੀਂ ਨਫ਼ਰਤ ਜਾਂ ਇੰਤਕਾਮ ਦੀ ਰੂਹ ਨਾ ਰੱਖੀਏ, ਲੋਕਾਂ ਨੂੰ ਨੁਕਸਾਨ ਨਾ ਪਹੁੰਚਾਈਏ, ਬਲਕਿ ਉਹਨਾਂ ਦੇ ਨਾਲ ਮੁਹੱਬਤ ਰੱਖੀਏ। ਔਰ ਫਿਰ ਖੁਦਾ ਦਾ 7ਵਾਂ ਹੁਕਮ ਆਏ ਕਿ ਤੂੰ ਜ਼ਨਾ ਨਾ ਕਰੀਂ। ਸਾਥੀਓ, ਅਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ, ਹਰ ਤਰ੍ਹਾਂ ਦੇ ਗੁਨਾਹ ਤੋਂ ਦੂਰ ਰੱਖੀਏ, ਆਪਣੇ ਖਿਆਲਾਤ ਨੂੰ ਪਾਕ ਰੱਖੀਏ। ਖੁਦਾਵੰਦ ਬੁਰੇ ਕੰਮਾਂ ਤੋਂ ਨਫ਼ਰਤ ਕਰਦਾ ਹੈ। ਸੋ ਜਦੋਂ ਅਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਗੁਨਾਹ ਤੋਂ ਦੂਰ ਰੱਖਾਂਗੇ ਉਸ ਵੇਲੇ ਯਕੀਨਨ ਅਸੀਂ ਖੁਦਾ ਦੇ ਨਾਲ ਕਾਇਮ ਉਦਾਇਮ ਰਵਾਂਗੇ। ਔਰ ਫਿਰ ਸਾਥੀਓ, ਸ਼ਰੀਅਤ ਵਿੱਚ ਅਸੀਂ ਖੁਦਾਵੰਦ ਦਾ ਜਿਹੜਾ 8ਵਾਂ ਹੁਕਮ ਪਾਉਂਦੇ ਹਾਂ ਉਹ ਹੈ ਕਿ ਤੂੰ ਚੋਰੀ ਨਾ ਕਰੀਂ। ਅਸੀਂ ਇਸ ਦੁਨੀਆਂ ਵਿੱਚ ਇਮਾਨਦਾਰੀ ਦੀ ਜ਼ਿੰਦਗੀ ਗੁਜ਼ਾਰੀਏ, ਦਿਆਨਤਦਾਰੀ ਦੀ ਜ਼ਿੰਦਗੀ ਗੁਜ਼ਾਰੀਏ। ਜਦੋਂ ਅਸੀਂ ਇਮਾਨਦਾਰੀ, ਦਿਆਨਤਦਾਰੀ ਦੇ ਨਾਲ ਖੁਦਾ ਦੀ ਆਰਾਮ 'ਤੇ ਚੱਲਾਂਗੇ, ਵਫ਼ਾਦਾਰ ਰਵਾਂਗੇ, ਉਸ ਵੇਲੇ ਯਕੀਨਨ ਅਸੀਂ ਹਰ ਤਰ੍ਹਾਂ ਦੀ ਬੁਰਾਈ ਤੋਂ ਦੂਰ ਰਵਾਂਗੇ। ਔਰ ਫਿਰ ਸਾਥੀਓ, 9ਵਾਂ ਹੁਕਮ ਆਏ ਕਿ ਤੂੰ ਆਪਣੇ ਪੜੋਸੀ ਦੇ ਖਿਲਾਫ਼ ਝੂਠੀ ਗਵਾਹੀ ਨਾ ਦੇਈਂ। ਯਾਦ ਰੱਖੋ ਕਿ ਜਿਹੜੇ ਲੋਕ ਝੂਠ ਬੋਲਦੇ ਨੇ, ਗਲਤ ਬਿਆਨੀ ਕਰਦੇ ਨੇ, ਜਿਹੜੇ ਲੋਕ ਚੁਗਲੀ ਕਰਦੇ ਨੇ, ਸੱਚ ਨੂੰ ਛੁਪਾਉਂਦੇ ਨੇ, ਉਹ ਲੋਕ ਖੁਦਾ ਦੇ ਇਸ ਹੁਕਮ ਨੂੰ ਤੋੜਦੇ ਨੇ। ਸੋ ਅਸੀਂ ਹਮੇਸ਼ਾ ਸੱਚਾਈ ਪਸੰਦ ਬਣੀਏ ਅਤੇ ਹਮੇਸ਼ਾ ਸੱਚ ਬੋਲੀਏ ਤਾਂ ਕਿ ਅਸੀਂ ਖੁਦਾ ਦੇ ਹਜ਼ੂਰ ਕਾਮਿਲ ਠਹਿਰੀਏ। ਔਰ ਫਿਰ ਸਾਥੀ, ਉਹ ਖੁਦਾਵੰਦ ਦਾ ਜਿਹੜਾ 10ਵਾਂ ਹੁਕਮ ਹੈ ਉਹ ਹੈ ਕਿ ਤੂੰ ਆਪਣੇ ਪੜੋਸੀ ਦੇ ਘਰ ਦਾ ਲਾਲਚ ਨਾ ਕਰੀਂ। ਯਾਨੀ ਕਿ ਸਾਥੀ, ਅਸੀਂ ਕਿਸੇ ਤਰ੍ਹਾਂ ਦਾ ਵੀ ਲਾਲਚ ਆਪਣੇ ਦਿਲ ਵਿੱਚ ਨਾ ਰੱਖੀਏ। ਯਾਦ ਰੱਖੋ ਕਿ ਜਦੋਂ ਅਸੀਂ 10 ਹੁਕਮਾਂ 'ਤੇ ਅਮਲ ਕਰਾਂਗੇ ਉਦੋਂ ਅਸੀਂ ਨਾ ਸਿਰਫ ਗੁਨਾਹ ਨੂੰ ਜਾਣਨ ਵਾਲੇ ਬਣਾਂਗੇ, ਬਲਕਿ ਅਸੀਂ ਗੁਨਾਹ ਤੋਂ ਦੂਰ ਰਹਿਣ ਵਾਲੇ ਵੀ ਬਣਾਂਗੇ, ਜਿਹੜੇ ਖੁਦਾ ਦੀ ਸ਼ਰੀਅਤ ਦੀ ਫਰਮਾ ਬਰਦਾਰੀ ਕਰਦੇ ਹੋਇਆਂ ਇਸ ਦੁਨੀਆ ਵਿੱਚ ਜ਼ਿੰਦਗੀ ਗੁਜ਼ਾਰਦੇ ਨੇ। ਉਹ ਲੋਕ ਆਪਣੇ ਆਪ ਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ ਦੂਰ ਰੱਖਦੇ ਨੇ। ਸਾਥੀਓ, ਖੁਦਾ ਨੇ ਸਾਨੂੰ ਸ਼ਰੀਅਤ ਇਸ ਲਈ ਦਿੱਤੀ ਹੈ ਤਾਂ ਕਿ ਅਸੀਂ ਗੁਨਾਹ ਤੋਂ ਦੂਰ ਰਹੀਏ, ਅਸੀਂ ਉਹਦੇ ਹੁਕਮਾਂ 'ਤੇ ਚੱਲ ਕੇ ਉਹਦੀ ਕਾਮਿਲ ਮਰਜ਼ੀ ਨੂੰ ਪੂਰਾ ਕਰੀਏ, ਉਹਦੇ ਕਰਦਾਰ ਨੂੰ, ਉਹਦੇ ਜਲਾਲ ਨੂੰ, ਉਹਦੀਆਂ ਖੂਬੀਆਂ ਨੂੰ ਇਸ ਰੂਹ ਜ਼ਮੀਨ 'ਤੇ ਜ਼ਾਹਿਰ ਕਰੀਏ। ਸੋ ਜੋ ਕੁਝ ਅਸੀਂ ਖੁਦਾ ਦੀ ਸ਼ਰੀਅਤ ਵਿੱਚ ਪਾਉਂਦੇ ਹਾਂ ਅਸੀਂ ਉਹਨਾਂ ਗੱਲਾਂ 'ਤੇ ਅਮਲ ਕਰੀਏ। ਸਾਥੀਓ, ਖੁਦਾ ਦੇ 10 ਹੁਕਮ ਇਸ ਲਈ ਦਿੱਤੇ ਗਏ ਨੇ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਇਸ ਦੁਨੀਆਂ ਵਿੱਚ ਬਿਹਤਰ ਤਰੀਕੇ ਨਾਲ ਗੁਜ਼ਾਰ ਸਕੀਏ। ਸੋ ਖਰੂਜ ਦੀ ਕਿਤਾਬ ਦੇ 20 ਬਾਬ ਦੀ 1ਲੀ ਐਤ ਤੋਂ ਲੈ ਕੇ 17ਵੀਂ ਐਤ ਤੱਕ ਅਸੀਂ ਖੁਦਾ ਦੀ 10 ਹੁਕਮਾਂ ਨੂੰ ਪਾਉਂਦੇ ਹਾਂ, ਖੁਦਾ ਦੀ ਸ਼ਰੀਅਤ ਨੂੰ ਪੜ੍ਹਦੇ ਹਾਂ। ਜਦੋਂ ਅਸੀਂ ਖੁਦਾ ਦੀ ਸ਼ਰੀਅਤ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਇਹਦੇ 'ਤੇ ਅਮਲ ਕਰਦੇ ਹਾਂ, ਉਸ ਵੇਲੇ ਖੁਦਾਵੰਦ ਸਾਨੂੰ ਬਰਕਤ ਦਿੰਦਾ ਹੈ। ਸੋ ਸਾਥੀਓ, ਆਖਰ ਵਿੱਚ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਖੁਦਾਵੰਦ ਦੇ ਕਲਾਮ ਨੂੰ, ਉਹਦੀ ਸ਼ਰੀਅਤ ਨੂੰ, ਉਹਦੇ ਹੁਕਮਾਂ ਨੂੰ ਆਪਣੇ ਜ਼ੇਹਨ ਨਸ਼ੀਨ ਕਰੋ, ਆਪਣੇ ਦਿਲਾਂ ਵਿੱਚ ਰੱਖੋ ਅਤੇ ਇਹਦੇ ਮੁਤਾਬਿਕ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰੋ ਤਾਂ ਕਿ ਤੁਸੀਂ ਗੁਨਾਹ ਤੋਂ ਦੂਰ ਰਹਿੰਦੇ ਹੋਇਆਂ ਖੁਦਾ ਦੀ ਕਾਮਿਲ ਮਰਜ਼ੀ ਨੂੰ ਆਪਣੀਆਂ ਜ਼ਿੰਦਗੀਆਂ ਤੋਂ ਪੂਰਾ ਕਰ ਸਕੋ। ਖੁਦਾ ਦੇ ਹਜ਼ੂਰ ਮਕਬੂਲ ਠਹਿਰ ਸਕੋ। ਜਦੋਂ ਅਸੀਂ ਖੁਦਾ ਦੇ ਹੁਕਮਾਂ 'ਤੇ ਅਮਲ ਕਰਦੇ ਹਾਂ, ਉਸ ਵੇਲੇ ਅਸੀਂ ਇਸ ਗੱਲ ਨੂੰ ਜ਼ਾਹਿਰ ਕਰਦੇ ਹਾਂ ਕਿ ਸਾਨੂੰ ਖੁਦਾ ਨਾਲ ਮੁਹੱਬਤ ਹੈ। ਯਿਸੂ ਮਸੀਹ ਨੇ ਫਰਮਾਇਆ ਯੋਹੰਨਾ ਦੀ ਅੰਜੀਲ ਦੇ 14ਵੇਂ ਬਾਬ ਦੀ 15ਵੀਂ ਆਇਤ ਵਿੱਚ ਕਿ ਅਗਰ ਤੁਸੀਂ ਮੇਰੇ ਨਾਲ ਮੁਹੱਬਤ ਰੱਖਦੇ ਹੋ ਤਾਂ ਫਿਰ ਮੇਰੇ ਹੁਕਮਾਂ 'ਤੇ ਵੀ ਅਮਲ ਕਰੋ। ਸੋ ਸਾਥੀਓ, ਖੁਦਾ ਨੇ ਆਪਣੀ ਸ਼ਰੀਅਤ ਇਨਸਾਨ ਨੂੰ ਦੇ ਕੇ ਆਪਣੀ ਮੁਹੱਬਤ ਦਾ ਨਾ ਸਿਰਫ ਇਜ਼ਹਾਰ ਕੀਤਾ ਬਲਕਿ ਉਹਨੇ ਆਪਣੀ ਮਰਜ਼ੀ ਵੀ ਇਨਸਾਨ 'ਤੇ ਜ਼ਾਹਿਰ ਕਰ ਦਿੱਤੀ ਹੈ। ਆਓ ਅਸੀਂ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਦੇ ਹੋਇਆਂ, ਉਹਦੇ ਹੁਕਮਾਂ 'ਤੇ ਚੱਲਦੇ ਹੋਇਆਂ ਉਹਦੇ ਨਾਲ ਮੁਹੱਬਤ ਰੱਖੀਏ ਤਾਂ ਕਿ ਅਸੀਂ ਪਾਕ ਖੁਦਾ ਦੇ ਹਜ਼ੂਰ ਮਕਬੂਲ ਠਹਿਰੀਏ। ਸੋ ਸਾਥੀਓ, ਅਸੀਂ ਦੁਆ ਕਰੀਏ, ਦੁਆ ਵਿੱਚ ਉਹਦੇ ਕੋਲੋਂ ਆ ਰਹਿਨਮਾਈ ਮੰਗੀਏ ਕਿ ਉਹ ਸਾਨੂੰ ਫਜ਼ਲ ਦੇਵੇ ਕਿ ਅਸੀਂ ਉਹਦੇ ਹੁਕਮਾਂ ਦੇ ਮੁਤਾਬਿਕ ਇਸ ਦੁਨੀਆਂ ਵਿੱਚ ਜ਼ਿੰਦਗੀ ਗੁਜ਼ਾਰ ਸਕੀਏ ਤਾਂ ਕਿ ਉਹਦੇ ਕੋਲੋਂ ਬਰਕਤ 'ਤੇ ਬਰਕਤ ਪਾ ਸਕੀਏ। ਸੋ ਸਾਥੀਓ, ਅਸੀਂ ਖੁਦਾਮ ਦੇ ਹਜ਼ੂਰ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਦੇ ਹਾਂ ਤੇਰੀ ਮੁਹੱਬਤ ਦੇ ਲਈ, ਤੇਰੇ ਪਿਆਰ ਦੇ ਲਈ ਜਿਹੜੀ ਤੂੰ ਸਾਡੇ ਨਾਲ ਕਰਨਾ ਹੈ। ਇਹ ਖੁਦਾਵੰਦ, ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦੇਣੇ ਹਾਂ, ਤੂੰ ਸਾਨੂੰ ਕਬੂਲ ਫਰਮਾ। ਇਹ ਖੁਦਾਵੰਦ, ਅੱਜ ਅਸਾਂ ਤੇਰੀ ਸ਼ਰੀਅਤ ਦੇ ਬਾਰੇ ਸਿੱਖਿਆ, ਜਾਣਿਆ ਕਿ ਤੂੰ ਅਚਾਨਕ ਕਿ ਅਸੀਂ ਤੇਰੇ ਹੁਕਮਾਂ 'ਤੇ ਚੱਲ ਕੇ ਤੇਰੇ ਕੋਲੋਂ ਬਰਕਤ ਪਾਈਏ, ਫਜ਼ਲ ਬਖਸ਼ ਕੇ ਅਸੀਂ ਤੇਰੇ ਕਲਾਮ ਨੂੰ, ਤੇਰੀ ਸ਼ਰੀਅਤ ਨੂੰ ਆਪਣੇ ਦਿਲਾਂ ਵਿੱਚ ਰੱਖ ਸਕੀਏ ਅਤੇ ਇਹਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰੀਏ ਤਾਂ ਕਿ ਤੇਰੀ ਮਰਜ਼ੀ ਪੂਰੀ ਕਰਦੇ ਹੋਇਆਂ ਤੇਰੇ ਜਲਾਲ ਨੂੰ ਜ਼ਾਹਿਰ ਕਰ ਸਕੀਏ ਅਤੇ ਤੇਰੇ ਕੋਲੋਂ ਬਰਕਤ 'ਤੇ ਬਰਕਤ ਪਾ ਸਕੀਏ। ਇਹ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਸਾਰਿਆਂ ਲੋਕਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ, ਇਹਨਾਂ ਦੇ ਰੁਜ਼ਗਾਰ ਨੂੰ, ਕਾਰੋਬਾਰ ਨੂੰ ਬੜੀ ਬਰਕਤ ਬਖਸ਼। ਅਗਰ ਕੋਈ ਇਹਨਾਂ 'ਚ ਬਿਮਾਰ ਹੈ ਤਾਂ ਤੂੰ ਉਹਨੂੰ ਸ਼ਿਫਾ ਦੇ। ਇਹ ਖੁਦਾਵੰਦ, ਤੂੰ ਸਾਨੂੰ ਸਾਰਿਆਂ ਨੂੰ ਆਪਣੇ ਹੱਥਾਂ ਵਿੱਚ ਲੈ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰਹਿਣ ਦੀ ਤੌਫੀਕ ਅਤਾ ਫਰਮਾ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ੍ਹ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।